ਸਤਿਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੇ ਤੇ ਹੁਕਮ ਹੀ ਕਰ ਦਿੱਤਾ, ਜਦੋਂ ਕਿਸੇ ਪ੍ਰਾਣੀ ਦਾ ਜਨਮ ਹੋਵੇ ਤਾਂ ਵੀ ਕੀਰਤਨ ਕਰੋ, ਜਦੋਂ ਕੋਈ ਦੁਨੀਆਂ ਤੋਂ ਜਾਵੇ ਉਦੋਂ ਵੀ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ। ਰਾਮ ਕਲੀ ਸਾਧ ਖਿਮਾ ਕਰਨਾ, ਜੋ ਕੁਝ ਬਾਬੂ ਤੇਜਾ ਸਿੰਘ ਵੱਲੋਂ ਛਾਪਿਆ ਹੋਇਆ ਬਚਿਆ ਖੁਸ਼ਿਆ ਸੀ ਉਹ ਸਾਰਾ ਲੁਧਿਆਣੇ ਮਿਸ਼ਨਰੀ ਵਾਲਿਆਂ ਨੇ ਸੰਭਾਲ ਕੇ ਪ੍ਰਚਾਰ ਰਹੇ ਨੇ, ਸਿਰਫ ਨਾਮ ਬਦਲਿਆ। ਰੂਹਾਂ ਉਹ ਹੁੰਦੀਆਂ ਨੇ, ਸਿਰਫ ਨਾਮ ਨੇ, ਉਹ ਮੁੜ ਮੁੜ ਕੇ ਆਉਂਦੀਆਂ ਨੇ। ਜੇ ਉਹ ਇਸ ਕੰਮ ਹੋ ਜਾਂਦਾ ਕੌਮ ਪੰਥ ਉਹਦਾ ਵਿਰੋਧ ਨਾ ਕਰਦੀ ਤਾਂ ਰਾਮ ਕਲੀ ਸਾਧ ਭੱਟਾਂ ਦੇ ਸਵਈਏ ਭਗਤਾਂ ਦੀ ਬਾਣੀ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ 250 ਸ਼ਬਦਾਂ ਦਾ ਰਹਿ ਜਾਂਦਾ। ਉਹ ਇਹ ਰਾਗਮਾਲਾ ਲਈ ਵਿਚਾਰ ਤਾਂ ਅਸੀਂ ਵਿਚਾਰ ਹੀ ਰਹੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਜਾਂ ਹਰਜੀ ਮਾਤਾ, ਹਰਜੀ ਪਿਤਾ, ਇਹ ਸ਼ਬਦਾਂ ਨੂੰ ਵੀ ਬਾਣੀ ਨਹੀਂ ਸਨ ਮੰਨਦੇ। ਅਸੀਂ ਬਾਪ ਤਾਂ ਬਾਪ ਹੋ ਸਕਦਾ, ਮਾਂ ਕਿਵੇਂ ਹੋ ਸਕਦਾ, ਤਾਂ ਬਾਣੀ ਹੋ ਨਹੀਂ ਸਕਦੀ। ਜੇ ਇਸ ਪਹਿਲੂ ਵਿੱਚ ਉਹ ਲੋਕ ਸਫਲ ਹੋ ਜਾਂਦੇ ਜਿਹੜੇ ਕੁਝ ਲੋਕ ਅੱਜ ਵੀ ਉਹਨਾਂ ਉਹਦੇ ਸੰਸਕਾਰਾਂ ਮੁਤਾਬਿਕ ਰਾਗ ਮਾਲਾ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹ ਇਹ ਭੁੱਲ ਜਾਂਦੇ ਨੇ ਵੀ ਫਿਰ ਸਿਰਫ 250 ਸ਼ਬਦਾਂ ਦਾ ਗੁਰੂ ਗ੍ਰੰਥ ਸਾਹਿਬ ਰਹਿ ਜਾਂਦਾ। ਆ ਜਿਵੇਂ ਪਾਕਿਟ ਬਾਈਬਲਾਂ ਛੱਪੀਆਂ ਹੁੰਦੀਆਂ ਨੇ, ਜੇਬੀ ਪਾਕ ਬਾਈਬਲਾਂ ਛੱਪੀਆਂ ਹੁੰਦੀਆਂ ਨੇ, ਇੰਨੀ ਕੁ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿ ਜਾਂਦੀ। ਪਰ ਗੁਰੂ ਗ੍ਰੰਥ ਸਾਹਿਬ ਇੱਕ ਸ਼ਕਤੀ ਹੈ, ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਹੈ, ਗੁਰੂ ਗ੍ਰੰਥ ਸਾਹਿਬ ਨਿਰੰਕਾਰ ਹੈ। ਕਿਤਨੇ ਲੋਕ ਵੀ ਅਜਿਹੇ ਖਿਆਲਾਂ ਤੇ ਹੋ ਜਾਣ, ਉਹਨਾਂ ਦੀ ਯੁਗੋ ਯੁਗ ਅਟਲ ਬਾਣੀ ਦਾ ਉਹ ਖੰਡਿਤ ਨਹੀਂ ਕਰ ਸਕਦੇ। ਪਿਆਲਾ ਖੋ। ਹਾਂ, ਜਿਵੇਂ ਕਈ ਵਾਰੀ ਲੋਕ ਇਹ ਵੀ ਸਵਾਲ ਉਠਾਉਂਦੇ ਨੇ ਕਿ ਜੀ ਕਿਸੇ ਨੇ ਕਰਤਾਰਪੁਰ ਵਾਲੀ ਬੀੜ ਵਿੱਚ ਕਿਸੇ ਨੇ ਲਿਖ ਦਿੱਤੀ। ਥੋੜਾ ਇਸ ਪਹਿਲੂ ਨੂੰ ਸਮਝ ਲਈਏ। ਇੱਕ ਅਟਲ ਸਚਾਈ ਏ, ਬਾਬਾ ਪ੍ਰਿਥੀ ਚੰਦ ਗੁਰੂ ਦਾ ਦਾਵਾ ਕਰਦੇ ਸਨ ਤੇ ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ ਜੋ ਮਾਤਾ ਸੁੰਦਰੀ ਜੀ ਦੇ ਸਮੇਂ ਉਹਨਾਂ ਦੀ ਚਰਨ ਸ਼ਰਨ ਵਿੱਚ ਲਿਖਦੇ ਨੇ, ਮੀਣਿਆ ਵੀ ਇੱਕ ਗ੍ਰੰਥ ਬਣਾਇਆ। ਚਾਲਾ ਖੋ। ਮੀਣਿਆ ਵੀ ਇੱਕ ਗ੍ਰੰਥ ਬਣਾਇਆ। ਹੋਰ ਵਿਦਵਾਨਾਂ ਨੇ ਵੀ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਤੇ ਬਾਬਾ ਪ੍ਰਿਥੀ ਚੰਦ ਉਹਦੇ ਪੁੱਤਰ ਮਿਹਰਬਾਨ ਨੇ, ਕਿਉਂਕਿ ਮਿਹਰਬਾਨ ਵੀ ਕਵਿਤਾ ਕਰ ਲੈਂਦਾ ਸੀ ਤੇ ਬਾਬੇ ਪ੍ਰਿਥੀ ਚੰਦ ਦੀ ਕਵਿਤਾ ਤਾਂ ਇੱਕ ਬੜੀ ਮਸ਼ਹੂਰ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰੋਂ ਵਾਪਸ ਆਏ ਤੇ ਉਹਨਾਂ ਨੇ ਜਦੋਂ ਉਹ ਦੋ ਚਿੱਠੀਆਂ ਤੇ ਤੀਸਰੀ ਚਿੱਠੀ ਤਾਂ ਸਾਹਮਣੇ ਹੀ ਸੀ ਪੜ੍ਹੀਆਂ, ਸਾਹਮਣੇ ਪ੍ਰਿਥੀ ਚੰਦ ਜੀ ਦੀ ਜੇਬ ਵਿੱਚੋਂ ਕੱਢੀਆਂ ਦੋ ਚਿੱਠੀਆਂ ਤੇ ਹਜ਼ੂਰ ਕਹਿਣ ਲੱਗੇ ਚਲੋ ਚੌਥਾ ਹਿੱਸਾ ਵੀ ਕੋਈ ਇਹਦਾ ਮੁਕੰਮਲ ਕਰ ਦੇਵੇ। ਬਾਬਾ ਪ੍ਰਿਥੀ ਚੰਦ ਜੀ ਕਿਉਂਕਿ ਗੁਰਿਆਈ ਦਾ ਦਾਵਾ ਕਰਦੇ ਸਨ, ਪਹਿਲ ਉਹਨਾਂ ਨੂੰ ਦਿੱਤੀ ਗਈ ਵੀ ਇਸ ਸ਼ਬਦ ਦਾ ਇਹਨਾਂ ਪੱਤਰਕਾਵਾਂ ਦਾ ਚੌਥਾ ਜਿਹੜਾ ਹਿੱਸਾ ਹੈ ਤੂੰ ਮੁਕੰਮਲ ਕਰ ਦੇ, ਤੇਰੇ ਤੇ ਹੀ ਬਖਸ਼ਿਸ਼ ਹੋ ਜਾਵੇਗੀ। ਪਰ ਹੋਵੇ ਇਹਦੇ ਨਾਲ ਮਜ਼ਮੂਨ ਮਿਲਦਾ, ਅੱਜ ਦਾ ਹੀ ਦਿਨ ਨੇ, ਅੱਜ ਗੁਰੂ ਅਰਜਨ ਦੇਵ ਜੀ ਦੀ ਗੁਰਿਆਈ ਗੱਦੀ ਦਾ ਗੁਰਪੁਰਬ ਵੀ ਹੈ। ਪਰ ਅਸੀਂ ਕੱਲ ਇੰਨੇ ਆਨੰਦ ਸਾਂ, ਇੰਨੇ ਖੁਸ਼ ਸਾਂ ਵੀ ਸਾਰਾ ਕੁਝ ਭੁੱਲ ਗਏ ਵੀ ਅੱਜ ਵੀ ਗੁਰਪੁਰਬ ਹੈ ਤੇ ਜਲੇਬੀਆਂ ਥੋੜੀਆਂ ਜਿਹਾ ਅੱਜ ਵੀ ਬਣਾ ਲੈਂਦੇ। ਚੱਲ ਆਖੋ, ਕਿਉਂਕਿ ਮਾਤਾਵਾਂ ਬੱਚੀਆਂ ਬਹੁਤ ਥੱਕੀਆਂ, ਇਸ ਕਰਕੇ ਸ਼ਾਇਦ ਅਸੀਂ ਸਾਰੇ ਹੀ ਸਭ ਕੁਝ ਭੁੱਲ ਗਏ। ਤਾਂ ਬੇਨਤੀ ਕਰ ਰਹੇ ਸਾਂ, ਉਹ ਅੱਜ ਦਾ ਦਿਨ ਹੀ ਸੀ। ਗੁਰੂ ਰਾਮਦਾਸ ਜੀ ਨੇ ਫਰਮਾਇਆ ਚੌਥਾ ਪਦ ਜੋੜ ਦੇ, ਪਤਾ ਉਹਨੇ ਕੀ ਕਵਿਤਾ ਲਿਖੀ? ਐ ਕਰਮੋ ਤੇਰੇ ਚਰਖੇ ਦੀ ਚਾਲੇ ਸਾਰਾ ਜਹਾਨ ਘੁੰਮਦਾ, ਤੇਰੇ ਚਰਖਿਆਂ ਦੇ ਸਿਤਾਰਿਆਂ ਨਾਲ ਸੂਰਜ ਤੇ ਚੰਦਰਮਾ ਚਮਕਦੇ ਨੇ। ਗੁਰੂ ਰਾਮਦਾਸ ਜੀ ਨੇ ਬੜੀ ਗੰਭੀਰਤਾ ਨਾਲ ਬਾਬਾ ਬੁੱਢਾ ਜੀ ਵੱਲ ਦੇਖਿਆ ਤੇ ਬਾਬਾ ਬੁੱਢਾ ਜੀ ਮੁਸਕਰਾ ਕੇ ਕਹਿਣ ਲੱਗੇ, ਇਹਨੂੰ ਆਪਣੀ ਪਤਨੀ ਦੇ ਚਰਖੇ ਦੀ ਤਾਰੀਫ਼ ਤੋਂ ਇਲਾਵਾ ਹੋਰ ਕੁਝ ਨਾ, ਆਪਣੀ ਪਤਨੀ ਦੇ ਚਰਖੇ ਦੀ ਤਾਰੀਫ਼ ਨਾਲ ਹੀ ਨਾ ਸਾਰਾ ਕੁਝ ਭਰਪੂਰ ਕਰ ਦੇਵੇ। ਬਾਬੇ ਪ੍ਰਿਥੀ ਚੰਦ ਦੀ ਕਵਿਤਾ ਇਸ ਤਰ੍ਹਾਂ ਦੀ ਸੀ, ਆਪਣੀ ਮਹਿਮਾ ਦੀ ਸੀ, ਆਪਣੀ ਪ੍ਰਸ਼ੰਸਾ ਦੀ ਸੀ, ਗ੍ਰੰਥ ਉਹਨਾਂ ਨੇ ਵੀ ਬਣਾਇਆ। ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗ ਮਾਲਾ ਨਾ ਲਿਖੀ ਹੋਈ ਹੁੰਦੀ ਤਾਂ ਉਹਨੇ ਜ਼ਰੂਰ ਆਪਣੇ ਗ੍ਰੰਥ ਵਿੱਚ ਲਿਖ ਦੇਣੀ ਸੀ ਵੀ ਮੈਂ ਵੱਡਾ ਸੰਗੀਤਕਾਰ ਵੀ ਹਾਂ। ਮੈਂ ਇਹਨਾਂ ਗਿਆਤਾ ਵੀ ਹਾਂ, ਮੈਂ ਇਹਨਾਂ ਸੁਜੀਵਾਨ ਵੀ ਹਾਂ। ਬਾਬਾ ਧੀਰ ਮੱਲ ਜਿਹੜਾ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰੂ ਨਹੀਂ ਸੀ ਮੰਨਦਾ, ਉਹਨੂੰ ਪਤਾ ਸੀ ਕਿ ਮੇਰੀ ਪੂਜਾ ਸਿਰਫ ਇੱਕੇ ਕਾਰਨ ਹੋ ਸਕੇਗੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾ ਦੇ ਕਾਰਨ। ਚਾਰ ਲੱਖ ਕਿਉਂਕਿ ਜਿੱਥੇ ਪੋਥੀ ਸਾਹਿਬ ਹੋਵੇਗਾ, ਸਿੱਖੀ ਉੱਥੇ ਆਵੇਗੀ, ਸਿੱਖੀ ਉੱਥੇ ਝੁਕੇਗੀ, ਸਿੱਖੀ ਉੱਥੇ ਸਜਦਾ ਕਰੇਗੀ। ਇਸ ਲਈ ਬਾਬਾ ਪੀਰ ਧੀਰ ਮੱਲ ਨੇ ਇਹ ਕੋਸ਼ਿਸ਼, ਜਿਹੜਾ ਵਿਅਕਤੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਥੀ ਸਾਹਿਬ ਦੇ ਮੰਗਣ ਤੋਂ ਉਹਨਾਂ ਨੂੰ ਪੋਥੀ ਨਹੀਂ ਦਿੰਦਾ, ਉਹ ਹੋਰ ਕਿਸੇ ਵਿਅਕਤੀ ਨੂੰ ਕਿਵੇਂ ਆਗਿਆ ਦੇ ਸਕਦਾ ਵੀ ਤੂੰ ਆਪਣੀ ਮਰਜ਼ੀ ਨਾਲ ਕੁਝ ਲਿਖ ਜਾ। ਚਾਰ ਲੱਖ ਇਉਂ ਉਹ ਪਾਵਨ ਪਵਿੱਤਰ ਵੀਰ, ਇਹ ਤੇ ਅਸੀਂ ਕਿੰਨੀਆਂ ਮਿਸਾਲਾਂ ਦੇਈ ਜਾਈਏ, ਸਮਝਾਈ ਜਾਈਏ। ਜਦੋਂ ਅਸੀਂ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ, ਭਾਈ ਬੰਨੋ ਜੀ ਦੀ ਬੀੜ, ਬਾਬਾ ਦੀਪ ਸਿੰਘ ਜੀ ਦੇ ਚਾਰ ਉਤਾਰੇ ਦੇ ਦਰਸ਼ਨ ਦੀ ਦਾਰ ਕਰਦੇ ਹਾਂ, ਤਾਂ ਇਹ ਸਾਰੀਆਂ ਸ਼ੰਕਾਵਾਂ ਨਿਰਮੂਲ ਹੋ ਜਾਂਦੀਆਂ ਨੇ। ਪਿਆਰ ਲੱਖੋ ਮਹਾਨ ਐਮਰਸਨ ਨੇ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਮਰੀਕਾ ਦੇ ਮਹਾਨ ਸੰਤ ਤੇ ਫਿਲਾਸਫਰ ਹੋਏ ਨੇ, ਉਹਨਾਂ ਨੇ ਲਿਖਿਆ ਹੈ, ਮਨੁੱਖੀ ਮਨ ਨੂੰ ਆਤਮਕ ਮੰਡਲਾਂ ਵਿੱਚ ਟਿਕਾਉਣ ਲਈ ਸਭ ਤੋਂ ਜੇ ਚੰਗਾ ਤੇ ਸੁਚੱਜਾ ਤਰੀਕਾ ਹੈ ਤੇ ਉਹ ਹੈ ਸੰਗੀਤ, ਉਹ ਹੈ ਰਾਗ। ਤੇ ਇਹ ਪਾਵਨ ਪਵਿੱਤਰ ਬਾਣੀ ਰਾਗਮਾਲਾ ਜਿੱਥੇ ਅਧਿਆਤਮਕ ਉਪਦੇਸ਼ ਦਿੱਤਾ ਹੈ, ਅਸਾਂ ਸਰਵਨ ਕੀਤਾ ਹੈ, ਉੱਥੇ ਅਣਗਿਣਤ ਰਾਗਾਂ ਦਾ ਭਾਵ ਵੀ ਪ੍ਰਗਟਾਉਂਦੇ ਨੇ। ਕਿਉਂਕਿ ਭਾਰਤ ਦੇ ਹਿੰਦੂ ਜਾਂ ਮੁਸਲਮਾਨ ਸਾਰੇ ਸੰਗੀਤਕਾਰ ਇਹ ਮੰਨਦੇ ਨੇ, ਸੰਗੀਤ ਦੀ ਦੁਨੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਰਬਾਬ ਦਿੱਤਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਰੰਦਾ ਦਿੱਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੌਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਿਆਰ ਲੱਖੋ ਤੋ ਏਡੇ ਵੱਡੇ ਮਹਾਨ ਸੰਗੀਤਕਾਰ, ਕਿਉਂਕਿ ਸਵਾਲ ਕਰ ਦਿੰਦੇ ਨੇ ਜੀ ਇਹਦੇ ਵਿੱਚ ਕਿ ਉਹ ਰਾਗ ਵੀ ਆਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਹੀਂ ਆਏ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗੀਤ ਦੇ ਅਸਾਂ ਸਾਗਰ ਨੂੰ ਆਪ ਵਿਚਾਰਿਆ, ਆਪ ਗਾਇਨ ਕੀਤਾ। ਜਿਹੜੇ ਸਿਰੰਦੇ ਵਰਗੇ ਸਾਜ ਤਿਆਰ ਕਰਨ ਵਾਲੇ ਨੇ, ਉਹਨਾਂ ਨੇ ਇਹ ਵੀ ਦਰਸਾ ਦਿੱਤਾ ਕਿ ਖਾਲੀ 30 ਰਾਗ ਹੀ ਨਹੀਂ, ਗੁਰੂ ਕੇ ਸਿੱਖੋ ਹੋਰ ਵੀ ਅਣਗਿਣਤ ਰਾਗ ਹਨ। ਪਿਆਰ ਲੱਖੋ ਸ੍ਰੀ ਵਾਹ ਕ੍ਰਿਸ਼ਨਾ ਅਵਤਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਰਾਗ ਮਾਲਾ ਦੀ ਤਰਤੀਬ ਨੂੰ ਕ੍ਰਿਸ਼ਨਾ ਅਵਤਾਰ ਵਿੱਚ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ, ਕਿਹੜੇ ਕਿਹੜੇ ਰਾਗ ਨੇ, ਕਿਸ ਕਿਸ ਤਰੀਕੇ ਨਾਲ ਗਾਇਨ ਕੀਤੇ ਜਾਂਦੇ ਨੇ। ਕਿਉਂਕਿ ਅਸੀਂ ਹੋਰ ਦਲੀਲਾਂ ਨਾਲੋਂ ਸਾਹਿਬੇ ਕਮਾਲ ਦੀਆਂ ਰਚਨਾਵਾਂ, ਕਿਉਂਕਿ ਉਹ ਤੇ ਗੁਰੂ ਹਨ, ਪਰਮੇਸ਼ਵਰ ਹਨ, ਉਹਨਾਂ ਨੂੰ ਜ਼ਿਆਦਾ ਮਹੱਤਤਾ ਦੇਵਾਂਗੇ। ਲੋਹ ਪ੍ਰਕਾਸ਼ ਵਿੱਚ ਰਾਗ ਮਾਲਾ ਦੇ ਜਿਤਨੇ ਰਾਗ ਆਏ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਤਾਲਾਂ ਵਿੱਚ ਖੁਦ ਗਾਇਨ ਕੀਤਾ ਹੈ ਤੇ ਗਾਇਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਹਨਾਂ ਨੇ ਲੋਹ ਪ੍ਰਕਾਸ਼ ਵਿੱਚ ਰਾਗ ਮਾਲਾ ਦੀ ਬਹੁਤ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਪਿਆਰ ਲੱਖੋ ਸ੍ਰੀ ਵਾਹ ਲਾਸਟੇ ਪਾਸ ਉਹ ਦੋਨਾਂ ਸੈਂਚੀਆਂ ਮੌਜੂਦ ਨੇ, ਪੜ੍ਹਨ ਦਾ ਵੀ ਮੌਕਾ ਮਿਲਿਆ ਹੈ। ਪਹਿਲਾਂ ਹੱਥ ਲਿਖਤ ਪੜ੍ਹਨ ਦਾ ਵੀ ਮੌਕਾ ਮਿਲਦਾ ਰਿਹਾ, ਔਰ ਹੁਣ ਜੋ ਛਾਪੇ ਵਿੱਚ ਵੀ ਉਹ ਆਈਆਂ ਨੇ ਉਹ ਵੀ ਦਾਸ ਦੇ ਪਾਸ ਮੌਜੂਦ ਨੇ। ਰਾਗ ਮਾਲਾ ਦੀ ਜੋ ਵਿਆਖਿਆ ਵਿਸਥਾਰ ਨਾਲ ਦਸ਼ਮੇਸ਼ ਪਿਤਾ ਜੀ ਨੇ ਲੋਹ ਪ੍ਰਕਾਸ਼ ਵਿੱਚ ਕੀਤੀ ਹੈ, ਕਾਸ਼ ਅਸੀਂ ਉਹ ਪੜ੍ਹਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਫਿਰ ਸਮਝ ਜਾਵਾਂਗੇ ਕਿ ਇਹ ਉਹੀ ਰਾਗ ਮਾਲਾ ਹੈ ਜਿਸ ਦੀ ਮਹਿਮਾ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿੱਚ ਵੀ ਕਰਦੇ ਨੇ ਤੇ ਲੋਹ ਪ੍ਰਕਾਸ਼ ਵਿੱਚ ਵੀ ਕਰਦੇ ਨੇ। ਆਈਏ ਇਸ ਦੇ ਆਰੰਭਕ ਭਾਵ ਨੂੰ ਸਮਝੀਏ, ਕਿਉਂਕਿ ਘੜੀ ਆਪਣੀ ਸਪੀਡ ਨਾਲ ਚੱਲਦੀ ਜਾ ਰਹੀ ਹੈ। ਪਿਆਰ ਲੱਖੋ ਸ੍ਰੀ ਵਾਹਿਗੁਰੂ ਦਾ ਬੇਨਤੀ ਕਰ ਰਹੇ ਸਾਂ, ਰਾਗ ਐਸ ਧਰਤੀ ਦੀਆਂ ਚੀਜ਼ਾਂ ਨਹੀਂ ਸਨ, ਇਹ ਅਰਸ਼ੀ ਚੀਜ਼ਾਂ ਹਨ। ਜਦੋਂ ਨਾਰਦ ਰਾਗਾਂ ਦੇ ਦੇਸ਼ ਸਵਰਗਾਂ ਵਿੱਚ ਪਹੁੰਚਿਆ ਤੇ ਉਹਨਾਂ ਦੀ ਤਰਸਯੋਗ ਹਾਲਤ ਦੇਖੀ, ਉਹਨਾਂ ਦੇ ਅੰਗ ਭੰਗ ਹੋਏ ਸਨ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦੀਆਂ ਉਂਗਲਾਂ, ਕਿਸੇ ਦਾ ਕੁਝ ਕੱਟਿਆ ਗਿਆ, ਕਿਸੇ ਦਾ ਕੁਝ ਕੱਟਿਆ ਗਿਆ। ਜਦੋਂ ਉਹਨੇ ਪੁੱਛਿਆ ਤੇ ਉਹ ਬੜੇ ਦੁਖੀ ਲਾਚਾਰ ਹੋ ਕੇ ਕਹਿਣ ਲੱਗੇ, ਲੋਕਾਂ ਨੂੰ ਰਾਗ ਦਾ ਗਿਆਨ ਨਹੀਂ, ਵੇਲੇ ਕਵੇਲੇ ਗਾ ਗਾ ਕੇ ਤੇ ਸਾਨੂੰ ਉਹਨਾਂ ਨੇ ਇੰਜ ਕੱਟਣ ਦੀ ਕੋਸ਼ਿਸ਼ ਕੀਤੀ ਏ। ਨਾਰਦ ਮੁਨੀ ਦੀ ਪ੍ਰੇਰਣਾ ਦੇ ਨਾਲ ਉਹ ਸਾਰੇ ਰਾਗ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਫਰਿਆਦੀ ਹੋਏ, ਪੁਕਾਰਾਂ ਕੀਤੀਆਂ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਬਾਣੀ ਦੁਆਰਾ ਮਨੁੱਖਤਾ ਨੂੰ ਜੀਵਨ ਦਿੱਤਾ ਹੈ, ਉੱਥੇ ਇਸ ਪਾਵਨ ਰਾਗ ਮਾਲਾ ਦੁਆਰਾ ਰਾਗਾਂ ਨੂੰ ਵੀ ਨਵੀਂ ਜ਼ਿੰਦਗੀ ਦੀ ਬਖਸ਼ਿਸ਼ ਕੀਤੀ। ਇਸ ਪਾਵਨ ਪਵਿੱਤਰ ਬਾਣੀ ਅੰਦਰ ਆਓ, ਜੋ ਆਮ ਵਿਦਵਾਨ ਇਸਦਾ ਬਹਿਰੂਨੀ ਬਾਹਰਲਾ ਅਰਥ ਵਿਚਾਰ ਸਮਝਾਉਂਦੇ ਨੇ, ਇਸ ਨੂੰ ਅਸਾਂ ਵਿਚਾਰਨਾ। ਜੋ ਸ਼ਬਦ ਇਸ ਬਾਣੀ ਦਾ ਅੰਤਰੀਵ ਭਾਵ ਅੱਜ ਤੋਂ 100 ਸਾਲ ਪਹਿਲਾਂ ਦੇ ਮਹਾਂਪੁਰਖ ਪੜਾਇਆ ਕਰਦੇ ਸਨ, ਉਹ ਆਪ ਜੀ ਦੀ ਭੇਟਾ ਪਹਿਲਾਂ ਹੋ ਚੁੱਕਾ ਹੈ ਜੀ।
ਓਂਕਾਰ ਸਤਿਗੁਰ ਪ੍ਰਸਾਦ ਰਾਗਮਾਲਾ।
ਇੱਕ ਅਦਵੈਤ ਰੂਪ ਅਕਾਲ ਪੁਰਖ ਵਾਹਿਗੁਰੂ, ਓਂਕਾਰ ਸਭਨਾ ਜੀਵਨ ਦੇ ਪ੍ਰਕਾਸ਼ ਨਾਲ ਪ੍ਰਕਾਸ਼ਨ ਵਾਲਾ ਪ੍ਰਕਾਸ਼ਕ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਰਾਗਮਾਲਾ ਰਾਗਣੀ ਜਿਵੇਂ ਮਣਕੇ ਹੁੰਦੇ ਨੇ, ਹਾਂ ਇਹ ਪਾਵਨ ਆਪਣੀ ਰਾਗਾਂ ਦੀ ਮਾਲਾ ਹੈ। ਇੱਕ ਇੱਕ ਪੰਗਤੀ, ਇੱਕ ਇੱਕ ਅੱਖਰ ਮਣਕੇ ਨੇ, ਪ੍ਰੇਮ ਦਾ ਸੂਤ ਹੈ। ਜੋ ਇਸ ਬਾਣੀ ਦਾ ਉਚਾਰਨ ਕਰਨਾ, ਪੜ੍ਹਨਾ, ਇਸ ਨੂੰ ਫੇਰਨਾ। ਇੱਕ ਅਰਜ਼ ਇਸ ਸੰਬੰਧ ਵਿੱਚ ਹੋਰ ਵੀ ਕਰਦੇ ਹਾਂ। ਹੁਣ ਤਾਂ ਜ਼ਮਾਨਾ ਨਹੀਂ ਰਿਹਾ, ਸਮਾਂ ਤਬਦੀਲ ਹੁੰਦਾ ਜਾ ਰਿਹਾ। ਉਸਤਾਦਾਂ ਦੀ ਬਜਾਏ ਟੇਪਾਂ ਟੇਪ ਰਿਕਾਰਡ ਨੇ ਲੈ ਲਈ ਏ ਜਾਂ ਖੋਜ। ਕਿਸੇ ਵੀ ਚੰਗੇ ਕੀਰਤਨੀਏ ਦਾ ਜਾਂ ਗਾਇਕ ਦਾ ਟੇਪ ਸੁਣੋ ਤੇ ਸੁਰ ਕੱਢ ਲਵੋ। ਉਸਤਾਦ ਕੀ ਧਾਰਨ ਕਰਨਾ, ਉਹਦੀ ਸੇਵਾ ਕਰਨ ਦੀ ਹੁਣ ਲੋੜ ਨਹੀਂ। ਸਿਆਣਿਆਂ ਸਿਆਣਿਆਂ ਵਿਦਵਾਨਾਂ ਦੀਆਂ ਟੇਪਾਂ ਸੁਣ ਲਓ ਤੇ ਬੋਲਣ ਲੱਗ ਪਵੋ। ਕਿਸੇ ਉਸਤਾਦ ਤੋਂ ਕਥਾ ਪੜ੍ਹਨ ਸਿੱਖਣ ਦੀ ਲੋੜ ਵੀ ਨਾ ਰਹੀ। ਚਾਲਾ ਖੋਸਰੀ ਤਾਂ ਬੇਨਤੀ ਕਰ ਰਹੇ ਸਾਂ। ਇੱਕ ਇਸ ਸੰਬੰਧ ਵਿੱਚ ਪਹਿਲੂ ਹੈ, ਪ੍ਰਾਚੀਨ ਸਮੇਂ ਦੇ ਜਿਤਨੇ ਵੀ ਮਹਾਨ ਸਿੱਖ ਸੰਗੀਤਕਾਰ ਹੋਏ ਨੇ, ਮਹੰਤ ਗੱਜਾ ਸਿੰਘ ਜੀ ਵਰਗੇ, ਬਾਬਾ ਜਵਾਲਾ ਸਿੰਘ ਜੀ ਵਰਗੇ, ਭਾਈ ਪੂਰਨ ਸਿੰਘ ਜੀ ਵਰਗੇ, ਔਰ ਇਹਨਾਂ ਤੋਂ ਵੀ ਪਹਿਲਾਂ ਭਾਈ ਫੁਮਨ ਸਿੰਘ ਜੀ ਵਰਗੇ, ਪਿਆਲਾ ਖੋਸਰੀ, ਉਹਨਾਂ ਨੂੰ ਉਹਨਾਂ ਤੋਂ ਵੀ ਇਹ ਵਿਚਾਰਾਂ ਮਿਲਦੀਆਂ ਨੇ ਕਿ ਜੇ ਕੋਈ ਸੰਗੀਤਕਾਰ ਰਾਗ ਮਾਲਾ ਦਾ 125,000 ਪਾਠ ਕਰ ਲਵੇ ਤਾਂ ਇਹ ਸਾਰੇ ਰਾਗ ਉਹਦੇ ਸਫੁਰਨ ਹੋ ਜਾਂਦੇ। ਐਸੀ ਹੀ ਪ੍ਰੇਰਨਾ ਭਾਈ ਪੂਰਨ ਸਿੰਘ ਜੀ ਨੂੰ, ਤਰਨ ਤਾਰਨੀ ਨੂੰ, ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਬਖਸ਼ੀ ਸੀ, ਔਰ ਇਹੋ ਹੀ ਪ੍ਰੇਰਨਾ ਫਿਰ ਪਰਮ ਤਪਸ਼ਵੀ ਸੰਤ ਬਾਬਾ ਨੰਦ ਸਿੰਘ ਜੀ ਨੇ, ਕਲੇਰਾਂ ਵਾਲਿਆਂ ਨੇ ਵੀ ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਕਿ ਪੂਰਨ ਸਿੰਘ ਜੇ ਗੰਧਰਵ ਬਣਨਾ, ਜੇ ਸੰਗੀਤਕਾਰ ਬਣਨਾ ਚਾਹੁੰਦਾ, ਮਹਾਨ ਕੀਰਤਨੀਆਂ ਬਣਨਾ ਚਾਹੁੰਦਾ ਤਾਂ ਰਾਗਮਾਲਾ ਦਾ 125,000 ਪਾਠ ਕਰ ਲੈ। ਜੇ ਇਹ ਪਵਿੱਤਰ ਬਾਣੀ ਇਹ ਨਾ ਹੁੰਦੀ ਤਾਂ ਫਿਰ ਇਹਦਾ ਜਾਪ ਕਰਨ ਦੀ, ਘਾਲਣਾ ਘਾਲਣ ਦੀ ਪ੍ਰੇਰਨਾ ਕੋਈ ਗੁਰਮੁਖ ਗੁਰਸਿੱਖ ਕਿਉਂ ਕਰਦਾ? ਅਸੀਂ ਵੱਡਿਆਂ ਵੱਡਿਆਂ ਕਵੀਆਂ ਦੀਆਂ ਕਵਿਤਾਵਾਂ ਦਾ 125,000 ਪਾਠ ਕਰ ਲੈਂਦੇ ਹਾਂ, ਦੇਖਾਂਗੇ ਸਾਡਾ ਕੀ ਹੁੰਦਾ? ਕੱਖ ਨਹੀਂ ਹੋਵੇਗਾ। ਇਸ ਵਾਸਤੇ ਇਹ ਪਾਵਨ ਪਵਿੱਤਰ ਬਾਣੀ ਗੁਰੂ ਕੀ ਬਾਣੀ ਹੈ, ਪਰਮੇਸ਼ਵਰ ਦੀ ਬਾਣੀ ਹੈ। ਜਿਵੇਂ ਕਿ ਗੁਰੂ ਪਿਆਰੇ ਜ਼ਿਕਰ ਕਰ ਰਹੇ ਸਨ, ਮਹਾਂਪੁਰਸ਼ਾਂ ਦੇ ਨਾਲ ਰਹਿੰਦਿਆਂ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇੱਕ ਇੱਥੇ ਹੋਰ ਵੀ ਅਰਜ਼ ਕਰ ਦਿੱਤੀ ਜਾਵੇ। ਵੱਡਿਆਂ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਸੀ ਕਿ ਸਾਨੂੰ ਪਤਾ ਲੱਗਾ ਹੈ ਪਹਿਲਾਂ ਰਾਗ ਮਾਲਾ ਕੱਢੀ ਜਾਵੇਗੀ ਤੇ ਫਿਰ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਦਲੇ ਜਾਣਗੇ। ਔਰ ਉਹ ਬਚਨ ਦਾਸ ਦੇ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਾਂ ਇੱਕ ਸਕੱਤਰ ਨੇ, ਜੋ ਅਜੇ ਜਿਉਂਦਾ, ਜਿਹਦੇ ਸ਼ਾਗਿਰਦ ਹੁਣ ਤਾਕਤ ਵਿੱਚ ਨੇ, ਪਿਆਲਾ ਖੋ ਸ੍ਰੀ ਵਾਹ, ਜੋ ਇਹ ਸਵਾਲਾਤ ਉਠਾ ਰਹੇ ਨੇ ਉਸੇ ਦੇ ਸ਼ਾਗਿਰਦ ਨੇ, ਔਰ ਜੋ ਕਮੇਟੀ ਉਹਨਾਂ ਨੇ ਬਣਾਈ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਦਿੱਤਾ ਹੋਇਆ। ਉਹਨਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕੁਝ ਕਿਤਨੇ ਸਾਲ ਪਹਿਲਾਂ ਪੰਤ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਅਤੇ ਡਾਕਟਰ ਬਲਬੀਰ ਸਿੰਘ ਜੀ ਨੇ ਸੰਗਤਾਂ ਦੇ ਸਾਹਮਣੇ ਰੱਖਦਿਆਂ ਜ਼ਿਕਰ ਕੀਤਾ ਸੀ, ਹੁਣ ਰਾਤ ਮਾਲਾ ਦਾ ਮਸਲਾ ਹੈ, ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਬਦਲ ਦਿੱਤੇ ਜਾਣਗੇ। ਔਰ ਉਹ ਵਕਤ ਆਇਆ, ਉਹਨਾਂ ਖਿਆਲਾਂ ਦੇ ਲੋਕਾਂ ਨੇ ਫਿਰ ਤਾਕਤ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਚਾਰ ਬਦਲ ਦਿੱਤੇ। ਔਰ ਫਿਰ ਸਮਾਂ ਆਇਆ ਜਦੋਂ ਸੰਤ ਬਾਬਾ ਫਤਿਹ ਸਿੰਘ ਜੀ ਨੇ ਦੋ ਚੀਜ਼ਾਂ ਕੀਤੀਆਂ ਨੇ। ਅੱਜ ਭਾਵੇਂ ਕੋਈ ਉਸ ਸ਼ਖਸੀਅਤ ਨੂੰ ਨਜ਼ਰ ਅੰਦਾਜ਼ ਕਰ ਦੇਵੇ, ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੇ ਜਦੋਂ ਤੋਂ ਰਾਜ ਲੀਤਾ ਹੈ, ਅਗਰ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਦੀ ਸਰਕਾਰ ਜੇ ਬਣਾਈ ਤਿੰਨ ਵਾਰੀ ਤੇ ਉਸ ਵਿਅਕਤੀ ਦਾ ਨਾਮ ਸੰਤ ਫਤਿਹ ਸਿੰਘ ਹੈ। ਜੇ ਉਦੋਂ ਅਸੀਂ ਸੰਭਾਲ ਨਹੀਂ ਸਕੇ, ਇਹ ਸਾਡੀ ਕਮਜ਼ੋਰੀ ਸੀ ਕਿ ਹਰ ਆਦਮੀ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ, ਪਰ ਰਾਜਨੀਤੀ ਦੀ ਤਾਕਤ ਉਹਨਾਂ ਨੇ ਤਿੰਨ ਵਾਰੀ ਪੰਥ ਦੀ ਸ਼ਕਤੀ ਦੇ ਨਾਮ ਤੇ ਦੀਵਾਨ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ। ਇੱਕ ਤੇ ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਬਾਬਾ ਫਤਿਹ ਸਿੰਘ ਜੀ ਦੀ ਇਹ ਦੇਣ ਸੀ, ਔਰ ਦੂਸਰੀ ਉਹਨਾਂ ਦੀ ਉਹ ਸੇਵਾ ਸੀ ਕਿ ਜੋ ਬਾਬੂ ਤੇਜਾ ਸਿੰਘ ਪਸੌੜੀਏ ਦੇ ਖਿਆਲਾਂ ਦੇ ਲੋਕ ਰਾਗਮਾਲਾ ਦੇ ਵਿਰੁੱਧ ਅੰਦਰ ਖਾਤੇ ਸਨ, ਉਹਨਾਂ ਨੇ ਕਿਹਾ ਜੇ ਰਾਗਮਾਲਾ ਨਹੀਂ ਕੱਢ ਸਕੇ ਮੰਗਲਾਚਾਰ ਤਾਂ ਬਦਲ ਦਿਓ। ਉਹਨਾਂ ਨੇ ਇੱਕ ਓਅੰਕਾਰ ਸਤਿਗੁਰ ਜੋ ਪ੍ਰਸਾਦ ਜੋ ਬਦਲੇ ਸਨ, ਉਹ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ, ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੀ, ਸੰਤ ਬਾਬਾ ਮਹਿੰਦਰ ਸਿੰਘ ਜੀ ਔਰ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੀ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਤੇ ਕਲੇਰਾਂ ਵਾਲਿਆਂ ਦੀ, ਔਰ ਇੱਥੇ ਹੋਰ ਅਣਗਿਣਤ ਮਹਾਂਪੁਰਖਾਂ ਦੀ ਪ੍ਰੇਰਣਾ ਨਾਲ ਸੰਤ ਬਾਬਾ ਫਤਿਹ ਸਿੰਘ ਜੀ ਨੂੰ ਸਮਝਾਉਣ ਦੇ ਨਾਲ ਉਹਨਾਂ ਨੇ ਕਿਹਾ ਜੀ ਸਤਿਗੁਰੂ ਕਿਰਪਾ ਕਰਨਗੇ, ਇਹ ਉਹਨਾਂ ਦੀ ਬਾਣੀ ਹੈ, ਜੇ ਮੈਨੂੰ ਇਹ ਮੰਗਲਾਚਾਰ ਠੀਕ ਕਰਨ ਦਾ ਮੌਕਾ ਮਿਲੇ ਮੈਂ ਆਪਣੇ ਤਨ ਪਾਕ ਸਮਝਾਂਗਾ। ਔਰ ਹੁਣ ਜੋ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਸਰੂਪ ਛਪਦੇ ਨੇ, ਉਹ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਅਖੀਰਲੀ ਸੇਵਾ ਹੈ। ਉਹਨਾਂ ਨੇ ਆਪਣੀ ਨਿਗਰਾਨੀ ਅੰਦਰ ਬਲਾਕ ਬਣਵਾ ਦਿੱਤੇ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਦੀ ਅਤੇ ਸ਼੍ਰੀਮਾਨ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ ਦੀ, ਜਿਨ੍ਹਾਂ ਤੋਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੁਰਮਤ ਵਿੱਦਿਆ ਪ੍ਰਾਪਤ ਕੀਤੀ। ਉਹਨਾਂ ਦੀ ਡਿਊਟੀ ਲਗਵਾ ਕੇ ਆਪਣੇ ਆਪਣੀ ਦੇਖ ਰੇਖ ਹੇਠਾਂ ਫਿਰ ਉਸੇ ਤਰ੍ਹਾਂ ਜਿਵੇਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨ, ਇਹ ਪਾਵਨ ਪਵਿੱਤਰ ਸਰੂਪ ਫਿਰ ਪ੍ਰਕਾਸ਼ ਕਰਵਾ ਦਿੱਤੇ, ਔਰ ਸ਼੍ਰੋਮਣੀ ਕਮੇਟੀ ਨੇ ਜੋ ਪਹਿਲੇ ਸਰੂਪ ਮੰਗਲਾਚਾਰ ਉੱਪਰ ਕਰਕੇ ਛਾਪੇ ਹੋਏ ਸਨ, ਉਹ ਤਕਰੀਬਨ ਉਹਨਾਂ ਨੇ ਪ੍ਰੇਰਨਾ ਦੇ ਕੇ ਵਾਪਸ ਮੰਗਵਾ ਲੈਣਾ ਕੀਤੇ। ਇਹ ਬਹੁਤ ਸਾਰੀਆਂ ਵਿਚਾਰਧਾਰਾਵਾਂ ਹੁੰਦੀਆਂ ਨੇ। ਮਹਾਂਪੁਰਸ਼ਾਂ ਨੇ ਕਿਹਾ ਸੀ ਅੱਜ ਰਾਗਮਾਲਾ ਹੈ, ਕੱਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਦਲ ਦੇਣਗੇ ਜੋ ਵਕਤ ਆਇਆ, ਪਰ ਫਿਰ ਸੰਗਤਾਂ ਦੇ ਜੋਸ਼ ਨਾਲ ਮਹਾਂਪੁਰਸ਼ਾਂ ਦੀ ਪ੍ਰੇਰਨਾ ਦੇ ਨਾਲ ਸਤਿਗੁਰੂ ਨੇ ਆਪਣੀ ਕਲਾ ਵਰਤਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਫੁੱਲ ਨੂੰ ਆਪ ਸੁਧਾਰਿਆ, ਔਰ ਉਹ ਸੇਵਾ ਠੀਕ ਕਰਨ ਦੀ ਜ਼ਿੰਮੇਵਾਰੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਲੱਗੀ। ਪਿਆਲਾ ਖੋ ਇਉਂ ਇਹ ਪਾਵਨ ਪਵਿੱਤਰ ਬਾਣੀ ਰਾਗਮਾਲਾ ਹੈ, ਜਿਸ ਵਿੱਚ ਰਾਗਾਂ ਦਾ ਵਿਸਥਾਰ ਨਾਲ ਵਰਣਨ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ।
ਰਾਗ ਇੱਕ ਸੰਗ ਪੰਚ ਬਰੰਗਨਾ,
ਹਜ਼ੂਰ ਫਰਮਾਉਂਦੇ ਨੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਸੰਗੀਤਮੈ ਹੈ, ਇੱਕ ਅੱਖਰ ਸੰਗੀਤ ਵਿੱਚ ਉਚਾਰਨ ਕੀਤਾ ਗਿਆ ਹੈ। ਹਜ਼ੂਰ ਫਰਮਾਉਂਦੇ ਨੇ ਇੱਕ ਰਾਗ ਹੈ ਤੇ ਉਹਦੇ ਸੰਗ ਨਾਲ ਪੰਜ ਬਰੰਗਨ ਸ੍ਰੇਸ਼ਟ ਅੰਗਾਂ ਵਾਲੀਆਂ ਉਹਨਾਂ ਦੀਆਂ ਸ੍ਰੇਸ਼ਟ ਸੁਪਤਨੀਆਂ ਇਸਤਰੀਆਂ ਰਾਗਨੀਆਂ ਹਨ, ਉਹ ਸਾਰੇ ਨਾਲ ਆਏ। ਜਿਵੇਂ ਕਿਸੇ ਨੂੰ ਨਿਮੰਤ੍ਰਿਤ ਕਰੀਦਾ ਵੀ ਤੁਸੀਂ ਆਉਣਾ, ਨਾ ਤਾਂ ਉੱਪਰ ਸਰਦਾਰ ਜੀ ਦਾ ਲਿਖਿਆ ਹੁੰਦਾ ਘਰ ਵਾਲੇ ਦਾ, ਪਰ ਨਾਲ ਪਰਿਵਾਰ ਸਹਿਤ ਆਉਣਾ। ਇਵੇਂ ਰਾਗ ਆਏ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਏ। ਕੱਲ ਜੋ ਅਣਗਿਣਤ ਸੰਗਤਾਂ ਆ ਰਹੀਆਂ ਸਨ, ਬਹੁਤ ਸਾਰੀਆਂ ਸੰਗਤਾਂ ਮੱਥਾ ਟੇਕ ਕੇ ਵੀ ਨਹੀਂ ਜਾ ਸਕੀਆਂ। ਇਸ ਤਰੀਕੇ ਨਾਲ ਯਤਨ ਕਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਜਦੋਂ ਵੀ ਕੋਈ ਏਡੇ ਵੱਡੇ ਪ੍ਰੋਗਰਾਮ ਹੋਣ, ਹਰ ਮਾਈ ਭਾਈ ਗੁਰੂ ਚਰਨਾਂ ਵਿੱਚ ਆਪਣੇ ਸ਼ਰਧਾ ਦੇ ਪੁਸ਼ਪਾਂਜਲ, ਸ਼ਰਧਾ ਦੇ ਫੁੱਲ ਭੇਟ ਕਰਕੇ ਜਾ ਸਕੇ। ਪਿਆਲਾ ਖੋ, ਪਰ ਕਿਉਂਕਿ ਭੀੜ ਅਣਗਿਣਤ ਸੀ, ਹਿਸਾਬ ਕਿਤਾਬ ਕੋਈ ਨਹੀਂ ਸੀ, ਕਈ ਬਾਹਰੋਂ ਹੀ ਚਲੇ ਗਏ, ਦੋ ਘੰਟੇ ਖਲੋ ਕੇ ਮੱਥਾ ਟੇਕਣ ਦੀ ਵਾਰੀ ਨਾ, ਨਾਲ ਬੱਚਿਆਂ ਨੂੰ ਪਰਿਵਾਰਾਂ ਨੂੰ, ਕਿਉਂਕਿ ਜ਼ਾਰਾ ਜ਼ਹੂਰ ਗੁਰੂ ਦਾ ਜੋ ਪ੍ਰਕਾਸ਼ ਗੁਰਪੁਰਬ ਸੀ, ਉਹਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਤੇ ਮਿਹਰਾਮ ਤਾਂ ਮੰਗਣ ਵਾਸਤੇ ਆਏ ਸਨ। ਇਵੇਂ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਏ ਨੇ ਇੱਕ ਰਾਗ ਤੇ ਨਾਲ ਉਹਨਾਂ ਦੀਆਂ ਪੰਜ ਸ੍ਰੇਸ਼ਟ ਕਰਮਾਂ ਤੇ ਗੁਣਾਂ ਵਾਲੀਆਂ ਇਸਤਰੀਆਂ ਰਾਗਨੀਆਂ। ਉਹਨਾਂ ਦੇ ਸੰਗ ਦਾ ਅਰਥ ਹੈ ਨਾਲ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਅੱਠ ਨੰਦਨ ਪੁੱਤਰ ਜਿਹੜੇ ਨੇ ਉਹ ਗੁਰੂ ਪਰਮੇਸ਼ਵਰ, ਗੁਰੂ ਨਾਨਕ ਦੇਵ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਪੋਥੀ ਸਾਹਿਬ ਦੇ ਜਸ ਨੂੰ ਅਲਾਪਦੇ ਨੇ, ਗਾਇਨ ਕਰਦੇ ਹਨ।
ਪ੍ਰਥਮ ਰਾਗ ਪੈਰੋ,
ਕਿਉਂਕਿ ਭਾਰਤੀ ਸੰਗੀਤ ਦੇ ਕਈ ਪੱਖ ਹਨ ਔਰ ਕਈ ਮਤ ਹਨ, ਇੱਕ ਹਨੂਮਾਨ ਮਤ ਹੈ ਔਰ ਇੱਕ ਸ਼ੈ ਮਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਜੀ ਨੇ ਦੋਨਾਂ ਹੀ ਦਿਖਾ ਦਿੱਤੇ। ਇੱਕ ਮਤ ਵਾਲਿਆਂ ਨੇ ਭੈਰੋ ਨੂੰ ਪਹਿਲਾਂ ਆਰੰਭਕ ਰਾਗ ਮੰਨਿਆ ਤੇ ਦੂਸਰੇ ਮਤ ਵਾਲਿਆਂ ਨੇ ਸ੍ਰੀ ਰਾਗ ਨੂੰ ਪਹਿਲਾਂ ਮੰਨਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਰਾਗ ਸਪ ਆਰੰਭ ਵਿੱਚ ਵਰਣਨ ਕਰਕੇ ਇੱਕ ਮਤ ਦਾ ਪ੍ਰਗਟਾਓ ਕੀਤਾ ਵੀ ਇਹਦਾ ਵੀ ਗਿਆਸ ਹੈ ਤੇ ਦੂਸਰੇ ਰਾਗ ਮਾਲਾ ਵਿੱਚ ਦੂਸਰੇ ਮਤ ਦੇ ਰਾਗ ਨੂੰ ਪਹਿਲ ਦੇ ਕੇ ਇਹ ਵੀ ਸਮਝਾ ਦਿੱਤਾ ਕਿ ਸਾਨੂੰ ਇਹ ਵੀ ਪਤਾ ਹੈ ਕਿ ਤੁਸੀਂ ਇੰਜ ਵੀ ਮੰਨਦੇ ਹੋ, ਇਸ ਰਾਗ ਨੂੰ ਵੀ ਪਹਿਲਾਂ ਮੰਨਦੇ ਹੋ ਪਿਆਲਾ ਖੋਸ। ਇਸ ਲਈ ਦੋ ਜੋ ਭਾਰਤ ਸੰਗੀਤ ਦੇ ਦੋ ਪ੍ਰਮੁੱਖ ਮਤ ਮੰਨੇ ਜਾਂਦੇ ਨੇ ਰਾਗਾਂ ਦੇ ਸੰਬੰਧ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਅੰਦਰ ਉਹਨਾਂ ਦੋਨਾਂ ਦਾ ਪ੍ਰਗਟਾਓ ਕਰ ਦਿੱਤਾ ਗਿਆ ਹੈ। ਪ੍ਰਥਮ ਸਭ ਤੋਂ ਪਹਿਲਾਂ ਉਹ ਜੋ ਭੈਰੋ ਰਾਗ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਸ ਨੂੰ ਗਾਇਨ ਕਰਨਾ ਕਰਦਾ ਹੈ। ਤੇ ਉਹਦੇ ਨਾਲ ਉਹਦੀਆਂ ਪੰਜ ਪਤਨੀਆਂ ਰਾਗਨੀਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਉਹਦੇ ਨਾਲ ਰਲ ਕੇ ਉਚਰ ਹੀ ਉਚਾਰਨ ਕਰਦੀਆਂ ਹਨ, ਗਾਇਨ ਕਰਦੀਆਂ ਹਨ। ਸਾਰਾ ਪਰਿਵਾਰ ਹੀ ਸਤਿਗੁਰੂ ਜੀ ਨੇ ਇਹੋ ਹੀ ਬਚਨ ਕੀਤਾ ਹੈ, ਘਰ ਘਰ ਅੰਦਰ ਧਰਮਸਾਲ ਸਾਰੇ ਗਾਓ, ਬੱਚੇ ਬੱਚੀਆਂ ਸਭ ਪਰਿਵਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਦਾ ਗਾਇਨ ਕਰੇ। ਇਵੇਂ ਉਹਨਾਂ ਦੇ ਭੈਰੋ ਰਾਗ ਦੇ ਨਾਲ ਉਹਦੀਆਂ ਪੰਜ ਰਾਗਨੀਆਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੀਆਂ ਹਨ। ਹਾਂ, ਭੈਰੋ ਰਾਗ ਦੀਆਂ ਪੰਜ ਪਤਨੀਆਂ ਕਿਹੜੀਆਂ ਨੇ? ਪ੍ਰਥਮ ਸਭ ਤੋਂ ਪਹਿਲਾਂ ਭੈਰਵੀ, ਬਿਲਾਵਲੀ, ਬਿਲਾਵਲੀ। ਕਿਉਂਕਿ ਰਾਗਮਾਲਾ ਤੇ ਸਵਾਲ ਕਰਨ ਵਾਲਿਆਂ ਨੇ ਕਿਹਾ ਜੀ ਬਿਲਾਵਲ ਤਾਂ ਰਾਗ ਹੈ, ਬਿਲਾਵਲੀ ਪਤਨੀ ਕਿਵੇਂ ਹੋ ਗਈ? ਪਰ ਭੁੱਲ ਜਾਂਦੇ ਨੇ ਬਿਲਾਵਲ ਰਾਗ ਦੇ ਕਿਤਨੇ ਹਿੱਸੇ ਨੇ, ਕਿਤਨੇ ਪ੍ਰਕਾਰ ਹਨ। ਪਿਆਲਾ ਖੋ ਸ੍ਰੀ ਵਾ, ਇਸ ਵਾਸਤੇ ਰਾਗਨੀਆਂ ਵਿੱਚ ਬਿਲਾਵਲੀ ਵਰਣਨ ਕੀਤੀ ਹੈ। ਪ੍ਰਥਮ ਸਭ ਤੋਂ ਪਹਿਲਾਂ ਭੈਰਵੀ ਬਿਲਾਵਲੀ, ਭੈਰਵੀ ਭੈਰੋ ਰਾਗ ਦੀ ਪਤਨੀ ਹੈ, ਰਾਗਨੀ ਹੈ, ਜਿਸ ਨੂੰ ਸਦਾ ਸੁਹਾਗਣ ਸੰਗੀਤ ਮੁਕਾਰ ਮੰਨਦੇ ਨੇ, ਜਦੋਂ ਮਰਜ਼ੀ ਗਾਈ ਜਾਓ ਭੈਰਵੀ ਐਸੀ ਹੈ। ਪਿਆਲਾ ਖੋ ਸ੍ਰੀ ਵਾ, ਭੈਰਵੀ ਐਸੀ ਰਾਗਨੀ ਹੈ, ਜਦੋਂ ਵੀ ਗਾਓ ਦਿਲ ਕਰੇ, ਜਦੋਂ ਵੀ ਗਾਇਨ ਕਰੋ, ਇਹਦਾ ਕੋਈ ਨਿਯਤ ਸਮਾਂ ਨਹੀਂ। ਇਸ ਲਈ ਇਹਨੂੰ ਕਹਿੰਦੇ ਨੇ ਭੈਰਵੀ ਸਦਾ ਸੁਹਾਗਣ ਹੈ। ਪਿਆਲਾ ਖੋ ਸ੍ਰੀ ਵਾ ਜੀ। ਬਿਲਾਵਲੀ ਦੂਸਰੀ ਉਹਦੀ ਪਤਨੀ ਰਾਗਨੀ ਬਿਲਾਵਲੀ ਜੀ। ਪੁਨਿਆਕੀ ਇਕੱਠਾ ਪਾਠ ਉਚਾਰਨ ਕੀਤਾ ਜਾਂਦਾ ਹੈ, ਪੁਨਿਆਕੀ ਤੇ ਬੰਗਲੀ। ਬੰਗਲੀ ਜਿਹੜੀ ਹੈ ਇਹ ਵੀ ਆਪਣੇ ਪਤੀ ਭੈਰੋ ਰਾਗ ਤੇ ਬਾਕੀ ਰਾਗਨੀਆਂ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਦੀਆਂ ਹਨ। ਫੇਰ ਅਸਲੇਖੀ ਜਿਹੜੀ ਰਾਗਨੀ ਹੈ ਉਸਦੀ ਵਾਰੀ ਪਈ ਹੋਈ, ਉਹ ਵੀ ਨਾਲ ਹੈ ਕਿਉਂਕਿ ਪੰਜਵੀਂ ਹੈ ਉਹ। ਫਿਰ ਉਸਦੀ ਵਾਰੀ ਹੋਈ, ਉਹਨੇ ਵੀ ਗਾਇਨ ਕਰਨਾ ਕੀਤਾ, ਜਿਵੇਂ ਕੱਲ ਸਵਈਏ ਗਾਇਨ ਕੀਤੇ ਜਾ ਰਹੇ ਸਨ ਤਾਂ ਆਪਣੀ ਆਪਣੀ ਵਾਰੀ ਦੇ ਨਾਲ ਹਰ ਗੁਰੂ ਪਿਆਰਾ ਸਵਈਆ ਗਾਇਨ ਕਰ ਰਿਹਾ ਸੀ। ਇਵੇਂ ਇਹ ਸਭ ਰਾਗਨੀਆਂ ਆਪਣੇ ਪਤੀ ਭੈਰੋ ਰਾਗ ਨਾਲ ਮਿਲ ਕੇ ਵਾਰੀ ਵਾਰੀ ਪਰਮੇਸ਼ਰ ਦਾ ਜਸ ਗਾਇਨ ਕਰਦੀਆਂ ਹਨ। ਇਸ ਪ੍ਰਕਾਰ ਇਹ ਭੈਰੋ ਰਾਗ ਦੀਆਂ ਪੰਜ ਨਾਰੀਆਂ, ਪੰਜ ਪਤਨੀਆਂ, ਪੰਜ ਇਸਤਰੀਆਂ ਹਨ। ਇਸੇ ਪ੍ਰਕਾਰ ਉਹਦੇ ਪੁੱਤਰ ਨੇ ਪੰਚਮ, ਹਰਖ, ਵਿਸਾਖ, ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਸੁਣਾਉਣਾ ਕਰਦੇ ਹਨ। ਹਾਂ, ਬੰਗਾਲਮ ਜਿਹੜਾ, ਬੰਗਾਲਮ ਤੇ ਮਾਧਵ ਤੇ ਮਾਧਵ, ਇਹ ਸਾਰੇ ਆਪਣੇ ਪਿਤਾ ਦੇ ਨਾਲ ਰਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਨ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਨ। ਜਿਵੇਂ ਤੁਸੀਂ ਰਬਾਬੀ ਘਰਾਣਿਆਂ, ਸੰਗੀਤ ਦੇ ਘਰਾਣਿਆਂ ਵਿੱਚ ਦੇਖੋਗੇ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਨਾਲ ਨਾਲ ਗਾਇਨ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਅਸੀਂ ਸਿਰਫ ਆਪਣੇ ਬੱਚਿਆਂ ਨੂੰ ਕੀਰਤਨ ਵਾਲੇ ਪਾਸੇ ਹੀ ਲਗਾਉਣਾ ਹੈ। ਆ ਭਾਈ ਦਿਲਬਾਗ ਸਿੰਘ ਜੀ, ਗੁਲਬਾਗ ਸਿੰਘ ਜੀ ਨਾਲ ਉਹਨਾਂ ਦੇ ਛੋਟੇ ਭਰਾ ਨਾਲ ਹੁਣ ਆਉਂਦੇ ਨੇ, ਉਹ ਵੀ ਨਾਲ ਆਲਾਪ ਕਰਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਇਹਨਾਂ ਦੇ ਬੱਚੇ ਨੇ ਭੈਰੋ ਰਾਗ ਦੇ, ਉਹ ਵੀ ਨਾਲ ਗੁਰੂ ਪਰਮੇਸ਼ਵਰ ਜੀ ਦਾ ਜਸ ਗਾਇਨ ਕਰਦੇ ਹਨ। ਫਿਰ ਲਲਿਤ ਸੂਹੀ ਵਿੱਚ ਆਇਆ, ਲਲਿਤ ਥਾਕੇ ਨੈਣ, ਸਰਮਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਸੂਹੀ ਲਲਤ, ਦੋਨਾਂ ਕੱਠੇ ਗਾਇਨ ਕੀਤੇ ਨੇ ਲਲਤ ਤੇ ਬਿਲਾਵਲ ਰਾਗ। ਉਥੇ ਰਾਗਨੀ ਹੈ, ਇਥੇ ਬਿਲਾਵਲ, ਬਿਲਾਵਲ ਨਾਮ ਆਇਆ। ਗਾਭੀ ਗਾਉਂਦੇ ਨੇ ਆਪਣੀ ਆਪਣੀ ਭਾਂਤ, ਆਪਣੇ ਆਪਣੇ ਤਰੀਕੇ ਨਾਲ ਇਹ ਸਾਰੇ ਰਾਗ ਗਾਇਨ ਕਰਦੇ ਹਨ। ਇਸ ਪ੍ਰਕਾਰ ਭੈਰਵ ਕੇ ਭੈਰੋ ਦੇ ਅੱਠ ਇਹ ਪੁੱਤਰ ਹਨ। ਇਹ ਜਿਹੜੇ ਰਾਗ ਪਿੱਛੋਂ ਵਰਣਨ ਕੀਤੇ ਨੇ ਲਲਿਤ ਬਿਲਾਵਲ ਪਹਿਲੇ ਜਿਹੜੇ ਨਾਮ ਦਰਸਾਏ ਨੇ, ਇਹ ਅੱਠ ਪੁੱਤਰ ਭੈਰੋ ਰਾਗ ਦੇ ਹਨ। ਗਾਇਨ ਪਰਮੇਸ਼ਵਰ ਦਾ ਜਸ ਗਾਇਨ ਕਰਨ ਤੇ ਪਾਤਰ ਅਧਿਕਾਰੀ ਹੋ ਕੇ ਹੱਕਦਾਰ ਬਣ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਨ ਕਰਦੇ ਹਨ ਜੀ। ਦੁਤੀਆ ਦੂਸਰਾ ਰਾਗ ਹੈ ਮਾਲ ਕੌਸ਼ਕ, ਹਜ਼ੂਰ ਜੀ ਦੀ ਚਰਨ ਸ਼ਰਨ ਵਿੱਚ ਆਇਆ ਹੈ ਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਮਾਲ ਕੌਸ਼ਕ ਆਲਾਪ ਦਾ ਹੈ, ਗਾਇਨ ਕਰਦਾ ਹੈ। ਇਹਨੂੰ ਆਲਾਪ ਕਹਿੰਦੇ ਨੇ, ਹੁੰਦੀ ਸਰਗਮ ਉਹ ਹੀ ਹੈ, ਸੁਰਾਂ ਉਹੀ ਹੁੰਦੀਆਂ ਨੇ, ਉਹਨਾਂ ਦਾ ਨਾਮ ਨਹੀਂ ਲਿਆ ਜਾਂਦਾ, ਆਵਾਜ਼ ਨੂੰ ਲਟਕਾ ਦਿੰਦੇ ਨੇ, ਫਿਰ ਹੌਲੀ ਹੌਲੀ ਉਹਦੇ ਨਾਲ ਹੋਰ ਜਰਾ ਤੇਜ਼ੀ ਨਾਲ ਆ ਕਰਕੇ ਫਿਰ ਤਰੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਣਾ ਕਰਦੀ ਹੈ। ਹਾਂ, ਇਉਂ ਉਹ ਆਲਾਪ ਦਾ ਹੈ ਜੀ। ਤੇ ਨਾਲ ਪੰਜ ਰਾਗਨੀਆਂ ਨੂੰ ਸਥਾਪਨ ਕਰਦਾ ਹੈ ਮਾਲ ਕੌਸ਼ਿਕ, ਆਪਣੀਆਂ ਪਤਨੀਆਂ ਨੂੰ ਵੀ ਨਾਲ ਬੈਠਾ ਕੇ ਸਥਾਪਿਤ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਨ ਲਈ ਸਥਾਪਨ ਕਰਦਾ ਵੀ ਤੁਸੀਂ ਵੀ ਗਾਓ, ਤੁਸੀਂ ਵੀ ਗਾਇਨ ਕਰੋ। ਹਾਂ, ਜਿਵੇਂ ਗੋਂਡ ਕਰੀ, ਬਹੁਤ ਸਾਰੇ ਸਿਆਣੇ ਸੰਗੀਤਕਾਰਾਂ ਨੂੰ ਪੁੱਛਿਆ ਗੋਂਡ ਕਰੀ, ਉਹ ਕਹਿਣ ਕੇ ਲੱਗੇ ਜੀ ਗੁਣ ਕਲੀ ਹੈ। ਮੈਂ ਅਰਜ ਕੀਤੀ ਵੀ ਅੱਜ ਕੱਲ ਗੁਣ ਕਲੀ ਹੋਵੇਗੀ, ਉਦੋਂ ਇਸ ਨੂੰ ਗੋਂਡ ਕਰੀ ਕਹਿੰਦੇ ਸਨ। ਅੱਜ ਕੱਲ ਦਾ ਸੰਗੀਤਕਾਰ ਤੇ ਇਹੋ ਹੀ ਆਖੇਗਾ ਜੀ ਨੀ ਗੋਂਡ ਕਰੀ ਤੇ ਕੋਈ ਮਿਲਦਾ ਨਹੀਂ। ਜਿਸ ਤਰ੍ਹਾਂ ਬਿਹਾਗੜਾ ਰਾਗ ਹੈ, ਜਿਸ ਤਰ੍ਹਾਂ ਬਿਹਾਗੜਾ ਰਾਗ ਹੈ, ਸਾਡੇ ਪੁਰਾਤਨ ਜਿਹੜੇ ਕੀਰਤਨੀ ਘਰਾਣੇ ਨੇ ਸੰਗੀਤਕਾਰ ਹਨ, ਉਹ ਬਿਹਾਗੜਾ ਰਾਗ ਗਾਇਨ ਕਰਦੇ ਸਨ। ਨਵੇਂ ਅੱਜ ਕੱਲ ਦੇ ਜਿਹੜੇ ਸੰਗੀਤਕਾਰ ਨੇ ਉਹ ਇਹ ਹੀ ਕਹਿ ਦਿੰਦੇ ਜੀ ਬਿਹਾਗ ਨੂੰ ਹੀ ਬਿਹਾਗੜਾ ਗੁਰੂ ਮਹਾਰਾਜ ਨੇ ਬਿਆਨ ਕੀਤਾ। ਚਾਰ ਲੱਖ ਨਹੀਂ, ਬਿਹਾਗੜਾ ਵੱਖਰਾ ਹੈ, ਬਿਹਾਗ ਵੱਖਰਾ ਹੈ। ਇਸ ਵਾਸਤੇ ਗੋਂਡ ਕਰੀ ਅਤੇ ਦੇਵ ਗੰਧਾਰੀ ਇਹ ਮਾਲ ਕੌਸ਼ ਦੀਆਂ ਪਤਨੀਆਂ ਰਾਗਨੀਆਂ ਹਨ। ਇਹਨਾਂ ਦੇ ਨਾਲ ਗੰਧਾਰੀ ਤੇ ਸੀਹੁਤੀ ਮਿਲ ਕੇ ਵੀ ਪ੍ਰਭੂ ਦਾ ਜਸ ਉਚਾਰੀ ਉਚਾਰਨ ਕਰਦੀਆਂ ਹਨ। ਇੱਕ ਧਨਾਸਰੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਨਾਸਰੀ ਰਾਗ ਆਇਆ, ਪਰ ਉਹਦੇ ਵੱਖਰੇ ਵੱਖਰੇ ਹੋਰ ਵੀ ਹਿੱਸੇ ਹਨ। ਪੂਰੀਆ ਧਨਾਸਰੀ ਦੁਨੀਆਂ ਦੇ ਮਹਾਨ ਸੰਗੀਤ ਸਮਰਾਟ ਜਾਨੀ ਉਸਤਾਦ ਸਲਾਮਤ ਅਲੀ ਖਾਨ, ਨਿਜ਼ਾਮਤ ਅਲੀ ਖਾਨ ਨੇ ਗਾਇਆ, ਗਜ਼ਬ ਕਰ ਛੱਡਿਆ। ਚਾਰ ਲੱਖ ਖਿਮਾ ਕਰਨਾ, ਇੱਕ ਬੇਨਤੀ ਜ਼ਰੂਰ ਕਰਾਂਗਾ, ਸਾਡਾ ਇਹ ਕਰਮ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਰਫ ਕਥਾ ਜਾਂ ਕੀਰਤਨ ਇਸ ਲਈ ਕਰੀਏ ਕਿ ਸੰਗਤ ਸੇਵਾ ਬਖਸ਼ੇ, ਸੰਗਤ ਨਿਵਾਜੇ, ਇਹ ਮਾਨ ਹੈ, ਸਤਿਕਾਰ ਹੈ। ਪਰ ਕਿਤਨਾ ਚੰਗਾ ਹੋਵੇ ਸਾਡੀਆਂ ਸੰਸਥਾਵਾਂ ਕਥਾਕਾਰਾਂ ਨੂੰ, ਵਿਦਵਾਨਾਂ ਨੂੰ, ਕੀਰਤਨੀਆਂ ਨੂੰ ਜਿਵੇਂ ਪਲੇਅਰ ਪਾਲੇ ਜਾਂਦੇ ਨੇ, ਇਵੇਂ ਉਹਨਾਂ ਦੀ ਦੇਖਭਾਲ ਕਰੇ ਅਤੇ ਅਸੀਂ ਇਹਨਾਂ ਚੀਜ਼ਾਂ ਨੂੰ ਉੱਪਰ ਉੱਠ ਕੇ ਸੇਵਾ ਕੌਮ ਦੀ ਕਰ ਸਕੀਏ। ਪਰ ਇਹ ਹੁੰਦਾ ਨਹੀਂ। ਚਾਰ ਲੱਖ ਹੁਣ ਤੇ ਤੁਸੀਂ ਪ੍ਰਚਾਰ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਕਰ ਸਕਦੇ ਹੋ, ਵਰਨਾ ਪ੍ਰਬੰਧਕਾਂ ਦੇ ਮਨ ਵਿੱਚ ਮਿਹਰ ਆ ਜਾਵੇ ਤੁਹਾਨੂੰ ਟਾਈਮ ਦੇ ਦੇਣ, ਨਾ ਮਨ ਵਿੱਚ ਮਿਹਰ ਆਵੇ ਤੁਹਾਨੂੰ ਨਾ ਵੀ ਟਾਈਮ ਦੇ ਦੇਣ। ਫੁੱਲ ਹਰ ਇਨਸਾਨ ਤੋਂ ਹੁੰਦੀ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਤੋਂ ਫੁੱਲ ਹੋਈ, ਮਗਰ ਉਸ ਸ਼ਖਸੀਅਤ ਵਰਗਾ ਅਸੀਂ ਅਜੇ ਤੱਕ ਐਸਾ ਕੋਈ ਵਿਦਵਾਨ ਨਹੀਂ ਪੈਦਾ ਕਰ ਸਕੇ ਜੋ ਦੁਨੀਆਂ ਦੇ ਧਰਮਾਂ ਵਿੱਚ ਸਿੱਖੀ ਧਰਮ ਨੂੰ ਮਹਾਨ ਦਰਸਾ ਸਕੇ। ਚਾਰ ਲੱਖ ਹੁਣ ਸਾਰੇ ਹੀ ਅੱਛੇ ਨੇ, ਸਾਰੇ ਹੀ ਸਤਿਕਾਰਯੋਗ ਨੇ, ਇੱਕ ਦੂਏ ਕਿਚੜਨ ਦੀ ਆ ਕੌਣ ਜਾਣੇ, ਮੇਰਾ ਨਾਲ ਦੀਓ। ਪਰ ਦੂਸਰੇ ਧਰਮਾਂ ਦੇ ਸੰਮੇਲਨਾਂ ਵਿੱਚ ਜਾ ਕੇ ਸਿੱਖ ਧਰਮ ਦੀ ਗੱਲ ਕਰਨ ਵਾਲਾ ਪ੍ਰਿੰਸੀਪਲ ਗੰਗਾ ਸਿੰਘ ਜੀ ਤੋਂ ਬਾਅਦ ਕੋਈ ਵਿਦਵਾਨ ਨਹੀਂ ਮਿਲਿਆ। ਮੈਨੂੰ ਉਦੋਂ ਬੜਾ ਦੁੱਖ ਵੀ ਮਹਿਸੂਸ ਹੋਇਆ ਜਦੋਂ ਇੱਕ ਸਿਆਣੇ ਸੱਜਣ ਨੇ ਦੱਸਿਆ, ਜੀ ਅਸੀਂ ਏਡੇ ਵੱਡੇ ਵਿਦਵਾਨ ਦੀ ਕਦਰ ਇੰਜ ਕੀਤੀ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਦਾ ਭੋਗ ਪੈ ਗਿਆ ਸੀਸਗੰਜ ਸਾਹਿਬ, ਉਹ ਕਥਾ ਕਰਨ ਲਈ ਬੈਠਣ ਲੱਗੇ ਤੇ ਸਲਿੱਪ ਮਿਲ ਗਈ, ਜੀ ਤੁਸੀਂ ਕਥਾ ਨਹੀਂ ਅੱਜ ਤੋਂ ਕਰਨੀ। ਇਸ ਲਈ ਕੋਈ ਕੀਰਤਨੀਆ ਹੈ, ਮੈਨੂੰ ਯਾਦ ਏ ਭਾਈ ਅਵਤਾਰ ਸਿੰਘ ਜੀ, ਗੁਰਚਰਨ ਸਿੰਘ ਜੀ, ਜਿਨ੍ਹਾਂ ਦਾ ਕੌਮ ਨੇ ਪੰਥ ਨੇ ਬਹੁਤ ਸਤਿਕਾਰ ਕੀਤਾ। ਉਹਨਾਂ ਦੇ ਬੱਚੇ ਚੋਰੀ ਸੰਗੀਤ ਸਿੱਖਣ ਵਾਸਤੇ ਜਾਂਦੇ ਹੁੰਦੇ ਸਨ ਬੇਦੀ ਦਲੀਪ ਰਾਓ ਸਾਹਿਬ ਦੇ ਪਾਸ, ਕਿਉਂਕਿ ਅਕੈਡਮੀ ਨਜ਼ਦੀਕ ਸੀ ਮਾਤਾ ਸੁੰਦਰੀ ਅਤੇ ਉਹ ਚੋਰੀ ਜਾਂਦੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਅਤੇ ਬੱਚਿਆਂ ਨੂੰ ਪਾਸ ਬੁਲਾ ਕੇ ਕਹਿਣ ਲੱਗੇ, ਇਹ ਸਾਡੇ ਵੱਡਿਆਂ ਦੀ ਦੇਣ ਹੈ, ਪੀੜ੍ਹੀ ਦਰ ਪੀੜ੍ਹੀ ਸਾਡੇ ਘਰ ਵਿੱਚ ਕੀਰਤਨ ਹੈ ਰਹੇ, ਪਰ ਪਹਿਲਾਂ ਪੜ੍ਹਾਈ ਤੁਹਾਡੇ ਲਈ ਜ਼ਰੂਰੀ ਹੈ। ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਬੇਸ਼ੱਕ ਕੀਰਤਨ ਕਰੋ, ਸੇਵਾ ਕਰੋ, ਪਰ ਆਪਣੇ ਇਸ ਨਜ਼ਰੀਏ ਨਾਲ ਨਹੀਂ ਕਿ ਤੁਹਾਨੂੰ ਆਪਣੇ ਜੀਵਨ ਦੇ ਸਾਧਨਾਂ ਲਈ ਦੂਸਰਿਆਂ ਵੱਲ ਦੇਖਣਾ ਪਵੇ।